ਔਖਦ ਮੰਤਰ ਤੰਤ ਸਭ ਸ਼ਾਰ ਕਰਨਾ ਹਾਰ ਹਿਰਦੇ ਮਹਿ ਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਉਸ ਕਰਨ ਹਾਰ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ, ਜੋ ਸਭ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਹੈ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਔਖਦ ਮੰਤਰ ਤੰਤ ਸਭ ਸ਼ਾਰ, ਉਹਦੇ ਮੁਕਾਬਲੇ 'ਤੇ ਔਖਦ ਦਾ ਅਰਥ ਹੈ ਜਿਹੜੀਆਂ ਸੰਸਾਰਕ ਦਵਾਈਆਂ ਨੇ ਅਤੇ ਮੰਤਰ ਨੇ, ਤੰਤਰ ਨੇ, ਇਹ ਤਾਂ ਸਭ ਸ਼ਾਰ ਰੂਪੀ ਨੇ, ਭਾਵ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬਹੁਤ ਕੁਝ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਵੱਡੀ ਔਸ਼ਧੀ ਹੈ, ਨਾਮ ਹੀ ਸਭ ਤੋਂ ਵੱਡਾ ਮੰਤਰ ਹੈ ਅਤੇ ਨਾਮ ਹੀ ਸਭ ਤੋਂ ਵੱਡਾ ਤੰਤਰ ਹੈ। ਇਸ ਦੇ ਮੁਕਾਬਲੇ 'ਤੇ ਜਿਹੜੇ ਹੋਰ ਔਸ਼ਧੀਆਂ ਨੇ, ਮੰਤਰ ਤੰਤਰ ਸਾਰੇ ਸ਼ਾਰ ਰੂਪ ਨੇ, ਭਾਵ ਸਾਰੇ ਹੀ ਇਹ ਤੁਸ਼ ਹਨ ਅਤੇ ਨਾਸਵੰਤ ਹਨ।
ਅੱਜ ਸਭ ਭਰਮ ਭਜਿਓ ਪਾਰ ਬ੍ਰਹਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤਾਂ ਸਭ ਤਰ੍ਹਾਂ ਦੇ ਭਰਮ ਭੁਲੇਖੇ ਛੱਡ ਕੇ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕੀਤਾ ਹੈ।
ਨਾਨਕ ਅਟਲ ਇਹੋ ਧਰਮ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹੀ ਅਟਲ ਧਰਮ ਹੈ ਜਿਹੜਾ ਕਦੀ ਟਲੇ ਨਾ, ਭਾਵ ਅਟਲ ਧਰਮ ਹੈ ਜਿਹੜਾ ਹਮੇਸ਼ਾ ਲਈ ਕਾਇਮ ਰਹਿਣ ਵਾਲਾ ਹੈ।
ਗੌੜੀ ਮਹੱਲਾ ਪੰਜਵਾਂ, ਕਰ ਕਿਰਪਾ ਭੇਟੇ ਗੁਰਸੋਈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਕਰਦੇ ਹਨ। ਰਾਮ ਰਮਨ ਤਾਰਨ ਪੈ ਸਾਗਰ, ਸਾਰਨ ਸੂਰ ਫਾਰੇ ਜਮ ਕਾਗਰ, ਰਹਾਓ ਹਜ਼ੂਰ। ਕਹਿੰਦੇ ਨੇ ਰਾਮ ਰਮਨ, ਬਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤਾਰਨ ਪੈ ਸਾਗਰ, ਜੋ ਇਹ ਸੰਸਾਰ ਪੈਦਾ ਇੱਕ ਸਮੁੰਦਰ ਹੈ, ਇਸ ਤੋਂ ਤਰ ਜਾਈਦਾ ਹੈ। ਸਾਰਨ ਸੂਰ, ਬਈ ਉਹ ਨਾਮ ਦੀ ਦਾਤ ਸਤਿਗੁਰੂ ਤੋਂ ਮਿਲਦੀ ਹੈ, ਇਸ ਲਈ ਸਤਿਗੁਰੂ ਸਾਰਣ ਸੂਰ, ਸ਼ਰਨਾਇਆਂ ਦੀ ਰੱਖਿਆ ਕਰਨ ਵਾਲੇ ਸੂਰਮੇ ਨੇ। ਸੂਰਮੇ ਦਾ ਕੰਮ ਹੁੰਦਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ ਫਿਰ ਉਹਦੀ ਰੱਖਿਆ ਕਰਦਾ, ਚਾਹੇ ਦੁਸ਼ਮਣ ਕਿੰਨਾ ਵੀ ਬਲਵਾਨ ਕਿਉਂ ਨਾ ਹੋਵੇ, ਸ਼ਰਨ ਆਏ ਨੂੰ ਦੁਸ਼ਮਣ ਦੇ ਹੱਥ ਨਹੀਂ ਦਿੰਦਾ। ਇਸੇ ਤਰ੍ਹਾਂ ਭਾਈ ਸਤਿਗੁਰੂ ਸ਼ਰਨਾਇਆਂ ਦੀ ਰੱਖਿਆ ਕਰਨ ਵਾਲੇ ਸੂਰਮੇ ਨੇ ਅਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਫਾਰੇ ਜਮ ਕਾਗਰ, ਅਸੀਂ ਜਿਹੜੇ ਜਮ੍ਹਾਂ ਦੇ ਕਾਗਜ਼ ਸਨ ਉਹ ਵੀ ਪਾੜ ਦਿੱਤੇ ਨੇ, ਕਿਉਂਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰਸਿੱਖੀ ਧਾਰਨ ਕਰ ਲੈਂਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ, ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਧਰਮਰਾਜ ਉਹਦੇ ਸਾਰੇ ਹਿਸਾਬ ਦੇ ਕਾਗਜ਼ ਹੀ ਪਾੜ ਦਿੰਦਾ ਹੈ, ਇਸ ਢੰਗ ਦੇ ਨਾਲ ਉਹਦੀ ਕਲਿਆਣ ਹੋ ਜਾਂਦੀ ਹੈ। ਲੋਹਣ ਆਰੰਭ ਤੋਂ ਸਤਿਗੁਰੂ ਦੀ ਮਹਿਮਾ ਹਜ਼ੂਰ ਕਰਦੇ ਹਨ।
ਕਰ ਕਿਰਪਾ ਭੇਟੇ ਗੁਰਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਿਰਪਾ ਕਰਕੇ ਸਾਨੂੰ ਉਹ ਸਤਿਗੁਰੂ ਮਿਲੇ ਨੇ ਜਿਨ੍ਹਾਂ ਦੀ ਕਿਰਪਾ ਦੁਆਰਾ ਨਾਮ ਜਪ ਕੇ ਭਵ ਸਾਗਰ ਤੋਂ ਤਰਿਆ ਜਾਂਦਾ ਹੈ। ਸ਼ਰਨਾਇਆਂ ਦੀ ਰੱਖਿਆ ਕਰਨ ਵਾਲੇ ਮਹਾਨ ਸੂਰਮੇ ਨੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਜਮ੍ਹਾਂ ਦੇ ਕਾਗਜ਼ ਵੀ ਫਟ ਗਏ ਨੇ, ਉਹ ਐਸੇ ਸਤਿਗੁਰੂ ਸਾਨੂੰ ਮਿਲੇ ਹਨ।
ਤਿਤ ਬਲ ਰੋਗ ਨਾ ਵਿਆਪੈ ਕੋਈ।
ਉਹ ਸਤਿਗੁਰੂ ਦੇ ਬਲ ਪ੍ਰਤਾਪ ਕਰਕੇ ਸਾਨੂੰ ਕੋਈ ਕਿਸੇ ਕਿਸਮ ਦਾ ਵੀ ਰੋਗ ਨਹੀਂ ਵਿਆਪ ਸਕਦਾ, ਉਹ ਰੋਗ ਚਾਹੇ ਸਰੀਰਕ ਹੋਏ ਚਾਹੇ ਮਾਨਸਿਕ ਹੋਵੇ, ਪਰ ਜਦੋਂ ਗੁਰੂ ਦੀ ਓਟ ਲੈ ਲਈਏ, ਗੁਰੂ ਦੇ ਬਲ ਪ੍ਰਤਾਪ ਕਰਕੇ ਕੋਈ ਵੀ ਰੋਗ ਨਹੀਂ ਹੁਣ ਵਿਆਪ ਸਕਦਾ।
ਰਾਮ ਰਮਣ ਤਰਨ ਭੈ ਸਾਗਰ, ਸਰਨ ਸੂਰ ਫਾਰੇ ਜਮ ਕਾਗਰ, ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਰਾਮ ਰਮਨ ਤਰਨ ਪੈ ਸਾਗਰ, ਗੁਰੂ ਦਾ ਬਖਸ਼ਿਆ ਨਾਮ ਜਪਣ ਦੇ ਨਾਲ ਅਸੀਂ ਪੈਦਾਇਕ ਸੰਸਾਰ ਸਮੁੰਦਰ ਤੋਂ ਤਰ ਗਏ ਹਾਂ। ਸਤਿਗੁਰੂ ਸ਼ਰਨਾਇਆਂ ਦੀ ਰੱਖਿਆ ਕਰਨ ਦੇ ਲਈ ਮਹਾਨ ਸੂਰਮੇ ਨੇ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਫਾਰੇ ਜਮ ਕਾਗਰ, ਜਿਹੜੇ ਜਮ੍ਹਾਂ ਦੇ ਕਾਗਜ਼ ਸਨ, ਜਿਹੜੀਆਂ ਸਾਡੀਆਂ ਗੁਪਤ ਡੈਰੀਆਂ ਲਿਖੀਆਂ ਹੋਈਆਂ ਸਨ, ਉਹ ਵੀ ਸਾਰੀਆਂ ਪਾੜ ਦਿੱਤੀਆਂ ਹਨ।
ਸਤਿਗੁਰ ਮੰਤਰ ਦਿਓ ਹਰ ਨਾਮ,
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਸਾਡੇ ਸਤਿਗੁਰੂ ਨੇ ਸਾਨੂੰ ਵਾਹਿਗੁਰੂ ਦੇ ਨਾਮ ਦਾ ਮੰਤਰ ਦਿੱਤਾ ਹੈ।
ਇਹ ਆਸਰ ਪੂਰਨ ਭਏ ਕਾਮ,
ਬਈ ਇਸ ਨਾਮ ਦੇ ਆਸਰੇ ਸਾਡੇ ਤਾਂ ਸਾਰੇ ਕੰਮ ਸੰਪੂਰਨ ਹੋ ਗਏ ਨੇ, ਕਿਉਂਕਿ ਜਿਹੜਾ ਮਨੁੱਖ ਸ਼ਰਧਾ ਭਾਵਨਾ ਭਰੋਸੇ ਦੇ ਨਾਲ ਨਾਮ ਜਪਦਾ ਹੈ ਉਹਦੇ ਸਾਰੇ ਕੰਮ ਸਤਿਗੁਰੂ ਆਪ ਪੂਰੇ ਕਰ ਦਿੰਦੇ ਹਨ।
ਜਪ ਤਪ ਸੰਜਮ ਪੂਰੀ ਵਡਿਆਈ।
ਲਓ ਹੁਣ ਸਾਨੂੰ ਸਾਡਾ ਜਪ ਤਪ ਵੀ ਪੂਰਾ ਹੋ ਗਿਆ ਤੇ ਸੰਜਮ ਵੀ ਪੂਰਾ ਮਿਲ ਗਿਆ ਤੇ ਪੂਰੀ ਵਡਿਆਈ ਵੀ ਹਾਸਲ ਹੋ ਗਈ ਹੈ।
ਗੁਰ ਕਿਰਪਾਲ ਹਰ ਭਏ ਹੈ ਸਹਾਈ।
ਗੁਰ ਕਿਰਪਾਲ ਹਰ ਭਏ ਸਹਾਈ। ਹਜ਼ੂਰ ਕਹਿੰਦੇ ਨੇ ਭਾਈ ਗੁਰੂ ਸਾਡੇ ਤੇ ਮਿਹਰਬਾਨ ਹੋਏ ਨੇ ਤੇ ਨਾਲ ਵਾਹਿਗੁਰੂ ਜੀ ਸਾਡੇ ਸਹਾਈ ਹੋ ਗਏ। ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡਾ ਕੀਤਾ ਜਪਤਾ ਵੀ ਪੂਰਨ ਹੋਇਆ ਤੇ ਸੰਜਮ ਵੀ ਜਿਹੜਾ ਕੋਈ ਵਿਵੇਕ ਰੱਖਿਆ ਸੀ, ਪਰਹੇਜ਼ ਰੱਖਿਆ ਸੀ, ਉਹ ਵੀ ਸੰਪੂਰਨ ਹੋਇਆ ਹੈ ਤੇ ਸਾਨੂੰ ਪੂਰੀ ਵਡਿਆਈ ਵੀ ਪ੍ਰਾਪਤ ਹੋ ਗਈ ਹੈ।
ਮਾਨ ਮੋਹ ਖੋਏ ਗੁਰ ਭਰਮ।
ਲਓ ਹੁਣ ਗੁਰੂ ਨੇ ਕਿਰਪਾ ਕੀਤੀ, ਸਾਡਾ ਮਾਨ ਹੰਕਾਰ ਵੀ ਦੂਰ ਕਰ ਦਿੱਤਾ, ਮੋਹ ਵੀ ਨਾਸ ਕਰ ਦਿੱਤਾ ਹੈ ਤੇ ਭਰਮ ਦੇ ਪਰਦੇ ਵੀ ਖੋਲ ਦਿੱਤੇ ਹਨ।
ਦੇਖ ਨਾਨਕ ਪਸਰੇ ਪਾਰ ਬ੍ਰਹਮ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਐ ਮਨੁੱਖ, ਹੁਣ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਭ ਥਾਵਾਂ ਤੇ ਪਸਰਿਆ ਹੋਇਆ ਵੇਖ, ਕਿਉਂਕਿ ਹੁਣ ਜਦੋਂ ਗੁਰੂ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਹੈ, ਮਾਨ ਮੋਹ ਖੋਏ ਗੁਰ ਭਰਮ, ਤੇ ਹੁਣ ਵਾਹਿਗੁਰੂ ਜੀ ਨੂੰ ਸਭ ਥਾਵਾਂ ਤੇ ਪਸਰਿਆ ਹੋਇਆ ਵੇਖ ਲੈ।
ਗੌੜੀ ਮਹੱਲਾ ਪੰਜਵਾਂ। ਦਿਖੈ ਰਾਜ ਤੇ ਅੰਧਲਾ ਭਾਰੀ।
ਲੋਹਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਤਿੰਨ ਪ੍ਰਕਾਰ ਦੇ ਜਿਹੜੇ ਪੁਰਸ਼ ਨੇ ਉਹਨਾਂ ਦਾ ਬਹੁਤ ਸੋਹਣਾ ਨਿਰਣਾ ਪੇਸ਼ ਕਰਨ ਲੱਗੇ ਹਨ ਵੀ ਇੱਕ ਤਾਂ ਵਿਸ਼ਈ ਆਦਮੀ ਹੈ ਤੇ ਦੂਸਰਾ ਰੋਗੀ ਆਦਮੀ ਹੈ ਤੇ ਤੀਸਰਾ ਹੈ ਨਾਮ ਜਪਣ ਵਾਲਾ। ਉਹਨਾਂ ਦੀ ਵੱਖੋ ਵੱਖਰੀ ਅਵਸਥਾ ਹੈ। ਹਜ਼ੂਰ ਕਹਿੰਦੇ ਨੇ ਤੇਰੇ ਦਾਸ ਕੋ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ ਰਹਾਓ। ਹੇ ਵਾਹਿਗੁਰੂ ਜੀ ਤੇਰੇ ਦਾਸ ਕੋ, ਤੇਰੇ ਦਾਸ ਨੂੰ ਤੂੰ ਹੀ ਵਡਿਆਈ, ਤੁਸਾਂ ਹੀ ਵਡਿਆਈ ਬਖਸ਼ੀ ਹੈ, ਭਾਵ ਤੇਰੇ ਦਾਸਾਂ ਨੂੰ ਜੋ ਵਡਿਆਈ ਪ੍ਰਾਪਤ ਹੈ ਉਹ ਤੁਹਾਡੀ ਹੀ ਦੇਣ ਹੈ। ਮਾਇਆ ਮਗਨ ਤੇ ਜਿਹੜੇ ਲੋਕ ਮਾਇਆ ਦੇ ਵਿੱਚ ਹੀ ਡੁੱਬੇ ਰਹਿੰਦੇ ਨੇ, ਮਾਇਆ ਦੇ ਮੋਹ ਦੇ ਵਿੱਚ ਹੀ ਗਰਕੇ ਰਹਿੰਦੇ ਨੇ, ਨਰਕ ਲੈ ਜਾਈ। ਇਹ ਜਿਹੜੀ ਮਾਇਆ ਪਾਈ ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਲੈ ਜਾਂਦੀ ਹੈ ਤੇ ਜਿਹੜੇ ਨਾਮ ਜਪਦੇ ਨੇ ਉਹ ਪਾਰ ਹੋ ਜਾਂਦੇ ਨੇ ਤੇ ਜਿਹੜੇ ਮਾਇਆ ਦੇ ਮੋਹ ਵਿੱਚ ਹੀ ਡੁੱਬ ਜਾਂਦੇ ਨੇ, ਮਾਇਆ ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਲੈ ਜਾਂਦੀ ਹੈ। ਤਪੋ ਰਾਜ ਰਾਜੋ ਨਰਕ, ਇਹ ਹਾਲਤ ਬਣ ਜਾਂਦੀ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ
ਦਿਖੈ ਰਾਜ ਤੇ ਅੰਧਲਾ ਭਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਿਖੈ ਰਾਜ ਤੇ, ਵੀ ਜਿੱਥੇ ਵਿਸ਼ਿਆਂ ਦਾ ਰਾਜ ਹੋਵੇ ਔਰ ਉਹਦੇ ਨਾਲੋਂ ਤੇ ਅੰਧਲਾ ਭਾਰੀ। ਅੰਨਾ ਵੀ ਭਾਰੀ ਦਾ ਅਰਥ ਅੰਨਾ ਵੀ ਭਾਰੀ ਹੈ, ਅੰਨਾ ਵੀ ਚੰਗਾ ਹੈ, ਭਾਵ ਜਿੱਥੇ ਆਦਮੀ ਬਹੁਤਾ ਵਿਸ਼ਿਆਂ ਦੇ ਵਿੱਚ ਗ੍ਰਸਤ ਹੋਵੇ, ਜਿੱਥੇ ਵਿਸ਼ਿਆਂ ਦੀ ਹਕੂਮਤ ਹੋਵੇ, ਜਿੱਥੇ ਵਿਕਾਰਾਂ ਦਾ ਨਸ਼ਿਆਂ ਵਿਸ਼ਿਆਂ ਦਾ ਰਾਜ ਹੋਵੇ, ਵੀ ਉਹਨਾਂ ਦੇ ਨਾਲੋਂ ਤਾਂ ਅੰਨਾ ਆਦਮੀ ਵੀ ਚੰਗਾ ਹੈ।
ਦੁੱਖ ਲਾਗੈ ਰਾਮ ਨਾਮ ਚਿਤਾਰੇ।
ਅੰਨਾ ਕਿਉਂ ਚੰਗਾ ਹੈ? ਜਿਹੜਾ ਆਦਮੀ ਵਿਸ਼ਿਆਂ ਦੇ ਵਿੱਚ ਗ੍ਰਸਤ ਹੋਇਆ ਹੈ ਉਹ ਤੇ ਰੱਬ ਨੂੰ ਭੁੱਲ ਜਾਂਦਾ ਤੇ ਜਿਹੜਾ ਅੰਨਾ ਆਦਮੀ ਹੈ ਜਦੋਂ ਉਹ ਚੱਲਦਾ ਹੈ ਉਹਨੂੰ ਠੋਕਰ ਲੱਗਦੀ ਹੈ, ਦੁੱਖ ਲੱਗਦਾ। ਜਦੋਂ ਉਹਨੂੰ ਦੁੱਖ ਲੱਗਦਾ ਹੈ ਰਾਮ ਨਾਮ ਚਿਤਾਰੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ। ਇਸ ਲਈ ਜਿਹੜਾ ਵਿਖੇ ਰਾਜ ਸ਼ਬਦ ਹੈ ਨਾ, ਇਹਦੇ ਬਾਰੇ ਕੁਛ ਵਿਦਵਾਨਾਂ ਨੇ ਵੱਖੋ ਵੱਖਰੇ ਅਰਥ ਵੀ ਕੀਤੇ ਨੇ। ਵਿਖੇ ਰਾਜ ਦਾ ਅਰਥ ਜਿੱਥੇ ਵਿਸ਼ਿਆਂ ਦਾ ਰਾਜ ਹੋਵੇ, ਪਹਿਲਾ ਮੁੱਖ ਅਰਥ ਤਾਂ ਇਹੀ ਹੈ। ਵਿਖੇ ਰਾਜ ਤੋਂ ਜਿੱਥੇ ਵਿਸ਼ਈ ਰਾਜਾ ਹੈ, ਭਾਵ ਜਿੱਥੇ ਕੋਈ ਵਿਸ਼ਈ ਰਾਜਾ ਹੈ, ਵਿਸ਼ਿਆਂ ਦੇ ਵਿੱਚ ਲੱਗਿਆ ਹੋਇਆ ਮਨੁੱਖ, ਚਾਹੇ ਉਹ ਰਾਜਾ ਵੀ ਕਿਉਂ ਨਾ ਹੋਵੇ, ਪਰ ਉਹਦੇ ਨਾਲੋਂ ਅੰਨਾ ਚੰਗਾ ਹੈ। ਦੁੱਖ ਲੱਗਾ ਰਾਮ ਨਾਮ ਚਿਤਾਰੀ, ਕਮ ਸੇ ਕਮ ਜਦੋਂ ਉਹਨੂੰ ਠੋਕਰ ਵੱਜਦੀ ਹੈ ਉਸ ਵੇਲੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ। ਤੀਜਾ ਅਰਥ ਇਉਂ ਵੀ ਕੀਤਾ ਹੈ ਵਿਖੇ ਰਾਜ ਤੇ ਅੰਧਲਾ ਭਾਰੀ, ਵੀ ਵਿਸ਼ਿਆਂ ਦੇ ਰਾਜ ਦੇ ਕਰਕੇ, ਭਾਵ ਜਿੱਥੇ ਵਿਸ਼ਿਆਂ ਦੀ ਬਹੁਲਤਾ ਹੋ ਜਾਂਦੀ ਹੈ, ਵਿਸ਼ਿਆਂ ਦੀ ਪ੍ਰਬਲਤਾ ਹੋ ਜਾਂਦੀ ਹੈ, ਜਿੱਥੇ ਵਿਸ਼ਿਆਂ ਦਾ ਰਾਜ ਹੁੰਦਾ ਹੈ, ਅੰਧਲਾ ਭਾਰੀ ਇਹ ਜੀਵ ਅੰਨਾ ਤੇ ਭਾਰੀ ਦਾ ਅਰਥ ਬੋਲਾ ਹੋ ਜਾਂਦਾ। ਕਿਉਂਕਿ ਇੱਕ ਥਾਂ ਤੇ ਸਤਿਗੁਰੂ ਦੀ ਬਾਣੀ ਵਿੱਚ ਪੰਕਤੀ ਆਈ ਹੈ, ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਉਸ ਪੰਕਤੀ ਦੇ ਆਧਾਰ ਤੇ ਕੁਛ ਵਿਦਵਾਨਾਂ ਨੇ ਇਹ ਅਰਥ ਕੀਤਾ ਹੈ, ਜਿੱਥੇ ਵਿਸ਼ਿਆਂ ਦਾ ਰਾਜ ਹੁੰਦਾ ਹੈ, ਵਿਸ਼ਿਆਂ ਦੀ ਪ੍ਰਬਲਤਾ ਹੁੰਦੀ ਹੈ, ਔਰ ਉੱਥੇ ਮਨੁੱਖ ਅੰਨਾ ਤੇ ਭਾਰੀ ਦਾ ਅਰਥ ਬੋਲਾ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਦੁੱਖ ਲੱਗਾ, ਪਰ ਜਦੋਂ ਦੁੱਖ ਲੱਗਦਾ ਹੈ, ਭਾਵ ਐਸੇ ਵਿਸ਼ਈ ਆਦਮੀ 'ਤੇ ਵੀ ਕੋਈ ਮੁਸੀਬਤ ਪੈ ਜਾਂਦੀ ਹੈ, ਅਤੇ ਉਸ ਵੇਲੇ ਉਹ ਵੀ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ।
ਤੇਰੇ ਦਾਸ ਕੋ ਤੁਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰੇ ਦਾਸ ਨੂੰ ਤੁਸਾਂ ਹੀ ਇਹ ਨਾਮ ਦੀ ਵਡਿਆਈ ਦਿੱਤੀ ਹੈ, ਅਤੇ ਜਿਹੜਾ ਮਨੁੱਖ ਮਾਇਆ ਦੇ ਵਿੱਚ ਮਗਨ, ਮਾਇਆ ਦੇ ਮੋਹ ਦੇ ਵਿੱਚ ਡੁੱਬਿਆ ਰਹਿੰਦਾ ਹੈ, ਇਹ ਮਾਇਆ ਤੇ ਉਸਨੂੰ ਨਰਕਾਂ ਦੇ ਵਿੱਚ ਲੈ ਜਾਂਦੀ ਹੈ, ਪਰ ਜਿਹੜਾ ਨਾਮ ਹੈ ਉਸਨੂੰ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਪਹੁੰਚਾ ਦਿੰਦਾ ਹੈ।
ਰੋਗ ਗ੍ਰਸਤ ਚ ਤਾਰੇ ਨਾ
ਰਹਾਉ, ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਆਦਮੀ ਰੋਗ ਦੇ ਵਿੱਚ ਗ੍ਰਸਤ ਦਾ ਅਰਥ ਪਕੜਿਆ ਜਾਂਦਾ ਹੈ, ਜਿਹੜਾ ਆਦਮੀ ਰੋਗ ਦੇ ਵਿੱਚ ਗ੍ਰਸਿਆ ਜਾਂਦਾ ਹੈ, ਚਿਤਾਰੇ ਨਾਉ, ਉਹ ਦੁੱਖ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ, ਤੇ ਉਹ ਨਾਮ ਜਪ ਕੇ ਰੋਗ ਤੋਂ ਦੁੱਖ ਤੋਂ ਛੁਟਕਾਰਾ ਵੀ ਪ੍ਰਾਪਤ ਕਰ ਲੈਂਦਾ ਹੈ।
ਮਾਤੇ ਕਾ ਠੌਰ ਨਾ ਠਾਓ,
ਪਰ ਜਿਹੜਾ ਵਿਸ਼ਿਆਂ ਦੇ ਵਿੱਚ ਮਸਤ ਹੋਇਆ ਹੋਇਆ ਹੈ, ਇੱਕ ਤਾਂ ਕੇਵਲ ਬਾਹਰਲਾ ਰੋਗੀ ਹੈ ਨਾ, ਵੀ ਜਿਵੇਂ ਕੋਈ ਅੰਨਾ ਹੋਵੇ, ਰੋਗੀ ਹੋਵੇ, ਉਹ ਤਾਂ ਚਲੋ ਭੁੱਲ ਭੁਲਾ ਕੇ ਰੱਬ ਦਾ ਨਾਮ ਚੇਤੇ ਕਰ ਹੀ ਲੈਂਦਾ ਹੈ, ਪਰ ਬਿਖ ਮਾਤੇ ਕਾ ਜਿਹੜਾ ਵਿਸ਼ਿਆਂ ਦੀ ਜ਼ਹਿਰ ਦੇ ਵਿੱਚ ਬੇਹੋਸ਼ ਹੋਇਆ ਹੋਇਆ ਹੈ, ਅਥਵਾ ਮਾਇਆ ਦੀ ਸ਼ਰਾਬ ਪੀ ਕੇ, ਮਾਇਆ ਦੀ ਮਦਰਾ ਪੀ ਕੇ ਜਿਹੜਾ ਦੀਵਾਨਾ ਪਾਗਲ ਹੋਇਆ ਹੋਇਆ ਹੈ, ਉਹਨੂੰ ਕੋਈ ਥਾਂ ਟਿਕਾਣਾ ਨਹੀਂ ਮਿਲਦਾ, ਭਾਵ ਰੋਗੀ ਆਦਮੀ ਵਾਹਿਗੁਰੂ ਦਾ ਨਾਮ ਚੇਤੇ ਕਰਦਾ, ਉਹਨੂੰ ਤਾਂ ਕੁਝ ਨਾ ਕੁਝ ਰਾਹਤ ਮਿਲ ਜਾਂਦੀ ਹੈ, ਅਤੇ ਜਿਹੜਾ ਵਿਸ਼ਿਆਂ ਦੇ ਵਿੱਚ, ਮਾਇਆ ਦੇ ਵਿੱਚ ਹਮੇਸ਼ਾ ਲਈ ਮਸਤ ਹੋਇਆ ਰਹਿੰਦਾ ਹੈ, ਉਹਨੂੰ ਕਿਧਰੇ ਵੀ ਥਾਂ ਟਿਕਾਣਾ ਨਹੀਂ ਮਿਲਦਾ।
ਚਰਨ ਕਮਲ ਸਿਉ ਲਾਗੀ ਪ੍ਰੀਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦੀ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਲੱਗ ਗਈ ਹੈ,
ਆਨ ਸੁਖਾ ਨਹੀਂ ਆਵੇ ਚੀਤ,
ਉਹਨੂੰ ਤਾਂ ਐਸਾ ਆਨੰਦ ਬਣ ਗਿਆ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹੁ ਕੈਸੀ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਆਨ ਸੁਖਾ ਨਹੀਂ ਆਵੇ ਚੀਤ, ਉਹਨੂੰ ਹੋਰ ਜਿਹੜੇ ਦੁਨਿਆਵੀ ਸੁੱਖ ਨੇ ਉਹ ਤਾਂ ਚੇਤੇ ਹੀ ਨਹੀਂ ਆਉਂਦੇ, ਕਿਉਂਕਿ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਮੌਜ ਹੀ ਇੰਨੀ ਹੈ, ਆਨੰਦ ਹੀ ਇੰਨਾ ਹੈ, ਹੋਰ ਜਿਹੜੇ ਦੁਨਿਆਵੀ ਸੁੱਖ ਨੇ ਉਹਨੂੰ ਸਾਰੇ ਹੀ ਭੁੱਲ ਜਾਂਦੇ ਹਨ।
ਸਦਾ ਸਦਾ ਸਿਮਰੋ ਪ੍ਰਭ ਸਵਾਮੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਇਹ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਅਸੀਂ ਤੇ ਹਮੇਸ਼ਾ ਹਮੇਸ਼ਾ ਤੁਹਾਨੂੰ ਚੇਤੇ ਕਰ ਰਹੇ ਹਾਂ।
ਮਿਲ ਨਾਨਕ ਹਰ ਅੰਤਰ ਜਾਮੀ,
ਇਹ ਵਾਹਿਗੁਰੂ ਜੀ ਤੁਸੀਂ ਅੰਤਰ ਜਾਮੀ ਹੋ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਣਤ, ਤੇ ਅਸੀਂ ਤੁਹਾਨੂੰ ਚੇਤੇ ਕਰ ਰਹੇ ਹਾਂ, ਤੇ ਤੁਸੀਂ ਕਿਰਪਾ ਕਰਕੇ ਸਾਨੂੰ ਆ ਕੇ ਮਿਲ ਪਾਓ।
ਗੌੜੀ ਮਹੱਲਾ ਪੰਜਵਾ, ਆਠ ਪਹਿਰ ਸੰਗੀ ਬਟਵਾਰੇ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਦੁਨੀਆਂ ਵਿੱਚ ਰਸ ਕਸ ਤਾਂ ਹੋਰ ਵੀ ਬੜੇ ਨੇ, ਪਰ ਵਾਹਿਗੁਰੂ ਦੇ ਨਾਮ ਦਾ ਰਸ ਹੀ ਸਭ ਤੋਂ ਉੱਤਮ ਰਸ ਹੈ, ਇਸੇ ਲਈ ਸਤਿਗੁਰੂ ਨੇ ਫਰਮਾਇਆ ਹੈ, ਬਿਖਾ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਐਸਾ ਹਰ ਰਸ ਰਮਹੋ ਸਭ ਕੋਏ, ਸਰਬ ਕਲਾ ਪੂਰਨ ਪ੍ਰਾਪਤ ਹੋਏ। ਰਹਾਓ ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਭਰਪੂਰ ਹੈ, ਤੁਸੀਂ ਉਸ ਵਾਹਿਗੁਰੂ ਦਾ ਨਾਮ ਜਪੋ, ਐਸਾ ਹਰ ਰਸ ਰਮਹੋ ਸਭ ਕੋਈ, ਵਾਹਿਗੁਰੂ ਦੇ ਨਾਮ ਦਾ ਰਸ ਐਸਾ ਉੱਤਮ ਰਸ ਹੈ, ਐਸਾ ਸ਼੍ਰੋਮਣੀ ਰਸ ਹੈ, ਤੁਸੀਂ ਸਾਰੇ ਉਸਨੂੰ ਜਪੋ, ਸਾਰੇ ਉਸਨੂੰ ਮਾਣੋ, ਸਾਰੇ ਉਸਨੂੰ ਭੋਗੋ, ਅਤੇ ਤੁਹਾਡੇ ਤਨ ਨੂੰ ਵੀ ਤੁਹਾਡੇ ਮਨ ਨੂੰ ਵੀ ਸ਼ਾਂਤ ਕਰ ਦੇਵੇਗਾ। ਲੋ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ,
ਆਠ ਪਹਿਰ ਸੰਗੀ ਬਟਵਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਬਟਵਾਰੇ ਦਾ ਅਰਥ ਹੁੰਦਾ ਹੈ ਰਾਹ ਮਾਰ, ਡਾਕੂ ਅਥਵਾ ਲੁਟੇਰੇ। ਆਠ ਪਹਿਰ ਸੰਗੀ ਬਟਵਾਰੇ, ਜਿਹੜੇ ਲੁਟੇਰੇ ਅਥਵਾ ਡਾਕੂ ਅੱਠੇ ਪਹਿਰ ਹੀ ਸਾਡੇ ਨਾਲ ਰਹਿੰਦੇ ਸਨ, ਇਹ ਭਾਵ ਹੈ ਵਿਕਾਰਾਂ ਤੋਂ, ਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਸਾਡੇ ਸ਼ੁਭ ਗੁਣਾਂ ਦਾ ਸਰਮਾਇਆ ਲੁੱਟਦੇ ਨੇ, ਤੇ ਅੱਠੇ ਪੈਰ ਹੀ ਇਹ ਲੁਟੇਰੇ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਸਨ।
ਕਰ ਕਿਰਪਾ ਪ੍ਰਭ ਲਏ ਨਿਵਾਰੇ,
ਤੇ ਹੁਣ ਉਸ ਵਾਹਿਗੁਰੂ ਪਰਮੇਸ਼ਰ ਜੀ ਨੇ ਕਿਰਪਾ ਕਰਕੇ ਇਹਨਾਂ ਨੂੰ ਨਿਵਰਤ ਕਰ ਦਿੱਤਾ ਹੈ, ਭਾਵ ਇਹ ਜਿਹੜੇ ਲੁਟੇਰੇ ਸਾਡੇ ਮਗਰ ਲੱਗੇ ਹੋਏ ਸਨ ਅਤੇ ਅੱਠੇ ਪਹਿਰੀ ਸਾਡਾ ਪਿੱਛਾ ਕਰਦੇ ਸਨ, ਜਦੋਂ ਆਪਾਂ ਧਿਆਨ ਦੇ ਨਾਲ ਕਿਧਰੇ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖੀਏ ਨਾ ਤਾਂ ਪਤਾ ਲੱਗਦਾ ਹੈ ਇਹ ਕਿਧਰੇ ਕਾਮ ਸਾਡਾ ਪਿੱਛਾ ਕਰਦਾ ਹੈ, ਕਿਧਰੇ ਕ੍ਰੋਧ ਪਿੱਛਾ ਕਰਦਾ ਹੈ, ਕਿਧਰੇ ਲੋਭ, ਕਿਧਰੇ ਮੋਹ, ਕਿਧਰੇ ਹੰਕਾਰ। ਇਹ ਆਪੋ ਆਪਣੇ ਸਮੇਂ ਸਾਰੇ ਹੀ ਸਾਡੇ 'ਤੇ ਹਮਲੇ ਕਰਦੇ ਨੇ, ਪਰ ਹੁਣ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਸਾਰਿਆਂ ਨੂੰ ਨਿਵਰਤ ਕਰ ਦਿੱਤਾ ਹੈ।
ਐਸਾ ਹਰ ਰਸ ਰਮਹੁ ਸਭ ਕੋਏ, ਸਰਵ ਕਲਾ ਪੂਰਨ ਪ੍ਰਭ ਸੋਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਸਰਵ ਕਲਾ ਭਰਪੂਰ ਹੈ ਅਤੇ ਤੁਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਜਪੋ ਅਤੇ ਨਾਮ ਰਸ ਨੂੰ ਮਾਣੋ, ਕਿਉਂਕਿ ਵਾਹਿਗੁਰੂ ਦਾ ਨਾਮ ਰਸ ਐਸਾ ਰਸ ਹੈ ਜਿਸ ਦੇ ਨਾਲ ਸਾਨੂੰ ਸਾਰੇ ਹੀ ਆਨੰਦ ਪ੍ਰਾਪਤ ਹੋ ਜਾਂਦੇ ਨੇ ਅਤੇ ਹੋਰ ਸਾਰੇ ਰਸਾਂ ਕਸਾਂ ਦੀ ਭੁੱਖ ਪਿਆਸ ਵੀ ਸ਼ਾਂਤ ਹੋ ਜਾਂਦੀ ਹੈ।
ਤਪਤ ਸਾਗਰ ਸੰਸਾਰ,
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਹਾਂ ਤਪਤ ਸਾਗਰ ਸੰਸਾਰ। ਸਤਿਗੁਰੂ ਕਹਿੰਦੇ ਭਾਈ ਇਹ ਸੰਸਾਰ ਅੱਗ ਦਾ ਸਮੁੰਦਰ ਹੈ, ਇਹਦੇ ਵਿੱਚ ਬੜੀ ਤਪਸ਼ ਹੈ, ਬੜੀ ਗਰਮੀ ਪੈ ਰਹੀ ਹੈ।
ਖਿਨ ਮਹਿ ਪਾਰ ਉਤਾਰਨ ਹਾਰ,
ਜਦੋਂ ਕੋਈ ਵੀ ਜੀਵ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲੈ ਲੈਂਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਖਿਨ ਦੇ ਵਿੱਚ ਹੀ ਪਾਰ ਉਤਾਰਨ ਹਾਰ ਇਸ ਤੋਂ ਪਾਰ ਉਤਾਰਨ ਵਾਲਾ ਹੈ, ਭਾਵ ਉਹ ਵਾਹਿਗੁਰੂ ਖਿੰਨ ਦੇ ਵਿੱਚ ਇਸ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
ਬੰਧਨ ਤੋਰੇ ਨਹੀਂ ਜਾ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਜੀਵ ਨੂੰ ਅਨੇਕਾਂ ਤਰ੍ਹਾਂ ਦੇ ਬੰਧਨ ਪਏ ਨੇ, ਵਿਸ਼ੇ ਵਾਸ਼ਨਾ ਦੇ, ਕਰਤਾ ਭੋਗਤਾ ਦੇ, ਹੰਕਤਾ ਮਮਤਾ ਦੇ, ਪਤਾ ਨਹੀਂ ਕਿੰਨੇ ਬੰਧਨ ਪਏ ਹੋਏ ਨੇ ਜਿਹੜੇ ਕਿਸੇ ਤਰ੍ਹਾਂ ਵੀ ਤੋੜੇ ਨਹੀਂ ਜਾ ਸਕਦੇ।
ਸਿਮਰਤ ਨਾਮ ਮੁਕਤ ਫਲ ਪਾਹੇ,
ਪਰ ਬਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਦਿਆਂ ਹੋਇਆਂ ਵੀ ਮੁਕਤੀ ਦਾ ਫਲ ਪ੍ਰਾਪਤ ਕਰ ਲਈਦਾ ਹੈ, ਬੰਧਨ ਵੀ ਟੁੱਟ ਜਾਂਦੇ ਨੇ, ਸਿਮਰਨ ਕਰਦਿਆਂ ਮੁਕਤੀ ਦਾ ਫਲ ਵੀ ਪ੍ਰਾਪਤ ਹੋ ਜਾਂਦਾ ਹੈ। ਇੱਕ ਮਹਾਂਪੁਰਖ ਛੋਟੀ ਜਿਹੀ ਉਦਾਹਰਣ ਦਿੰਦੇ ਸਨ, ਕੋਈ ਮਹਾਂਪੁਰਖ ਪ੍ਰਵਚਨ ਕਰ ਰਹੇ ਸਨ, ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੇ ਬੰਧਨ ਟੁੱਟ ਜਾਂਦੇ ਨੇ। ਇਹ ਕਿਸੇ ਸ਼ਾਹੂਕਾਰ ਦਾ ਤੋਤਾ ਪਿੰਜਰੇ ਵਿੱਚ ਰੱਖਿਆ ਹੋਇਆ ਸੀ ਅਤੇ ਉਸ ਤੋਤੇ ਨੇ ਵੀ ਇਹ ਬਚਨ ਸੁਣਿਆ। ਉਸਨੇ ਮਹਾਂਪੁਰਖਾਂ ਨੂੰ ਸਵਾਲ ਕੀਤਾ, ਕਹਿਣ ਲੱਗਾ ਮੈਂ ਤਾਂ ਰੋਜ਼ ਰਾਮ ਰਾਮ ਕਰਦਾ ਹਾਂ, ਮੇਰੇ ਤਾਂ ਬੰਧਨ ਖੁੱਲ੍ਹਦੇ ਨਹੀਂ, ਮੈਂ ਤਾਂ ਪਿੰਜਰੇ ਵਿੱਚ ਹੀ ਕੈਦ ਰਹਿੰਦਾ ਹਾਂ, ਤੁਸੀਂ ਇਹ ਗੱਲ ਕਿਵੇਂ ਆਖ ਰਹੇ ਹੋ? ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੇ ਬੰਧਨ ਟੁੱਟ ਜਾਂਦੇ ਨੇ। ਅਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਬਈ ਤੂੰ ਤਾਂ ਚੂਰੀ ਵਾਸਤੇ ਰਾਮ ਰਾਮ ਕਹਿੰਦਾ, ਚੂਰੀ ਦਾ ਖਿਆਲ ਛੱਡ ਕੇ ਅਤੇ ਫਿਰ ਵਾਹਿਗੁਰੂ ਦਾ ਨਾਮ ਜਪ ਅਤੇ ਫਿਰ ਵੇਖ ਤੇਰੇ ਬੰਧਨ ਖੁੱਲ੍ਹਦੇ ਆ ਕਿ ਨਹੀਂ ਖੁੱਲ੍ਹਦੇ, ਪਤਾ ਲੱਗ ਜਾਵੇਗਾ। ਉਸ ਤੋਤੇ ਨੇ ਮਹਾਂਪੁਰਖਾਂ ਦੇ ਬਚਨਾਂ 'ਤੇ ਵਿਸ਼ਵਾਸ ਕੀਤਾ ਅਤੇ ਉਸਨੇ ਚੂਰੀ ਦਾ ਖਿਆਲ ਛੱਡ ਦਿੱਤਾ। ਜਦੋਂ ਸ਼ਾਹੂਕਾਰ ਚੂਰੀ ਲੈ ਕੇ ਆਇਆ ਅਤੇ ਉਹਨੂੰ ਕਹਿਣ ਲੱਗਾ ਗੰਗਾ ਰਾਮ ਬੋਲ ਰਾਮ ਰਾਮ, ਉਹ ਕਹਿੰਦਾ ਹੁਣ ਮੈਂ ਚੂਰੀ ਵਾਸਤੇ ਨਹੀਂ ਰਾਮ ਰਾਮ ਕਰਨਾ, ਹੁਣ ਤਾਂ ਮੈਂ ਆਪਣੀ ਮੁਕਤੀ ਵਾਸਤੇ ਪਰਮੇਸ਼ਰ ਦਾ ਨਾਮ ਜਪਣਾ ਹੈ। ਉਹ ਉਸ ਚੂਰੀ ਵੱਲ ਝਾਕਿਆ ਵੀ ਨਾ। ਸ਼ਾਹੂਕਾਰ ਬੜਾ ਹੈਰਾਨ ਹੋਇਆ, ਸੋਚਣ ਲੱਗਾ ਵੀ ਇਸ ਤੋਤੇ ਨੂੰ ਕੀ ਹੋ ਗਿਆ। ਫਿਰ ਮਨ ਵਿੱਚ ਖਿਆਲ ਆਇਆ ਕਿਧਰੇ ਤੋਤਾ ਬਿਮਾਰ ਹੀ ਨਾ ਹੋ ਜਾਵੇ, ਕਿਧਰੇ ਮਰ ਹੀ ਨਾ ਜਾਵੇ, ਅਤੇ ਉਸ ਸ਼ਾਹੂਕਾਰ ਨੇ ਡਰਦਿਆਂ ਮਾਰਿਆ ਤੋਤੇ ਨੂੰ ਪਿੰਜਰੇ ਤੋਂ ਬਾਹਰ ਕੱਢ ਦਿੱਤਾ। ਅਤੇ ਉਸ ਵੇਲੇ ਤੋਤਾ ਬੜਾ ਖੁਸ਼ ਹੈ ਅਤੇ ਖੁੱਲ੍ਹੇ ਅਸਮਾਨ ਦੇ ਵਿੱਚ ਉਡਾਰੀਆਂ ਲਾਉਂਦਾ ਅਤੇ ਮਹਾਂਪੁਰਖਾਂ ਨੂੰ ਅਸੀਸ ਦਿੰਦਾ, ਕਹਿੰਦਾ ਮਹਾਂਪੁਰਖੋ ਤੁਸੀਂ ਮੈਨੂੰ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ। ਇਸ ਤਰ੍ਹਾਂ ਭਾਈ ਜਿਹੜੇ ਮੁਕਤੀ ਵਾਸਤੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਬੰਧਨ ਟੁੱਟਦੇ ਨੇ, ਜਿਹੜੇ ਪਦਾਰਥਾਂ ਲਈ ਚੂਰੀ ਵਾਸਤੇ ਰੱਬ ਦਾ ਨਾਮ ਲੈਂਦੇ ਨੇ ਅਤੇ ਫਿਰ ਉਹਨਾਂ ਦੇ ਬੰਧਨ ਨਹੀਂ ਖੁੱਲ੍ਹ ਸਕਦੇ।
ਮੁਕਤ ਸਿਆਣਪ ਇਸ ਤੇ ਕਛ ਨਾ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਜੀਵ ਹੈ ਸੱਚੇ ਪਾਤਸ਼ਾਹ ਦੇ ਪਾਸੋਂ ਤਾਂ ਕੋਈ ਉਕਤੀ ਜੁਗਤੀ ਕੋਈ ਸਿਆਣਪ ਹੋ ਹੀ ਨਹੀਂ ਸਕਦੀ।
ਕਰ ਕਿਰਪਾ ਨਾਨਕ ਗੁਣ ਗਾ ਹੈ,
ਤੂੰ ਹੀ ਕਿਰਪਾ ਕਰ ਹੈ ਵਾਹਿਗੁਰੂ ਜੀ, ਇਹ ਜੀਵ ਹਮੇਸ਼ਾ ਲਈ ਤੇਰੇ ਗੁਣ ਗਾਉਂਦਾ ਰਵੇ। ਇਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ।
ਗੌੜੀ ਮਹੱਲਾ ਪੰਜਵਾਂ, ਥਾਤੀ ਪਾਈ ਹਰ ਕੋ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਜੋ ਅਧਿਆਤਮਕ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਨ। ਵਡਭਾਗੀ ਹਰ ਕੀਰਤਨ ਗਾਈਐ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਉ। ਹਜ਼ੂਰ ਕਹਿੰਦੇ ਨੇ ਵੱਡਿਆਂ ਭਾਗਾਂ ਦੇ ਨਾਲ ਵਾਹਿਗੁਰੂ ਦੇ ਕੀਰਤਨ ਨੂੰ ਗਾਇਆ ਜਾਂਦਾ। ਕਿਉਂਕਿ ਜਿੰਨਾ ਚਿਰ ਤੱਕ ਮਨੁੱਖ ਨੇ ਚੰਗੇ ਪੁੰਨ ਕਰਮ ਨਹੀਂ ਕੀਤੇ ਹੁੰਦੇ ਉਨਾ ਚਿਰ ਤੱਕ ਇਹਦੇ ਵੱਡੇ ਭਾਗ ਨਹੀਂ ਬਣਦੇ। ਜਦੋਂ ਵੱਡੇ ਭਾਗ ਬਣਦੇ ਨੇ ਫਿਰ ਹੀ ਮਨੁੱਖ ਸਤਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ। ਹਜ਼ੂਰ ਕਹਿੰਦੇ ਨੇ ਵਡਭਾਗੀ ਹਰ ਕੀਰਤਨ ਗਾਈਏ, ਵੱਡਿਆਂ ਭਾਗਾਂ ਦੇ ਨਾਲ ਵਾਹਿਗੁਰੂ ਦੇ ਜਸ ਕੀਰਤਨ ਨੂੰ ਗਾਈਦਾ ਹੈ। ਪਾਰ ਬ੍ਰਹਮ ਤੂੰ ਦੇਹ ਤਾਂ ਪਾਈਏ, ਹਜ਼ੂਰ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ, ਜੇ ਤੂੰ ਇਹ ਦਾਤ ਦੇਵੇਂ ਦੇਹ ਤਾਂ ਪਾਈਆ ਤਾਂ ਇਹ ਪ੍ਰਾਪਤ ਹੋ ਸਕਦੀ। ਮਨੁੱਖ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ। ਦੂਜਾ ਇਹਦਾ ਅਰਥ ਪ੍ਰਕਰਨ ਦੇ ਅਨੁਸਾਰ ਇਉਂ ਵੀ ਬਣਦਾ ਹੈ, ਵਡਭਾਗੀ ਹਰ ਕੀਰਤਨ ਗਾਈਏ, ਵੱਡਿਆਂ ਭਾਗਾਂ ਦੇ ਨਾਲ ਵਾਹਿਗੁਰੂ ਦੇ ਕੀਰਤਨ ਨੂੰ ਗਾਇਆ ਜਾਂਦਾ ਹੈ। ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ, ਜੇ ਅਕਾਲ ਪੁਰਖ ਵਾਹਿਗੁਰੂ ਤੂੰ ਦਾ ਅਰਥ ਹੈ ਤੈਨੂੰ ਇਹ ਦਾਤ ਦੇਵੇ, ਇੱਥੇ ਤੂੰ ਦਾ ਅਰਥ ਤੈਨੂੰ ਵੀ ਲੱਗਦਾ ਹੈ, ਢੁਕਦਾ ਵੀ ਹੈ। ਇਹ ਉਹ ਵਾਹਿਗੁਰੂ ਪਰਮੇਸ਼ਰ ਜੇ ਤੈਨੂੰ ਇਹ ਦਾਤ ਦੇਵੇ ਤਾਂ ਪਾਈਆ ਤਾਂ ਹੀ ਇਹ ਪ੍ਰਾਪਤ ਹੋ ਸਕਦੀ ਹੈ। ਲੋਹਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਹਾਤੀ ਪਾਈ ਹਰ ਕੋ ਨਾਮ,
ਗੁਰਮੁਖੋ ਅਸਾਂ ਤੇ ਵਾਹਿਗੁਰੂ ਦੇ ਨਾਮ ਧਨ ਦੀ ਥਾਤੀ ਦਾ ਅਰਥ ਹੈ ਥੈਲੀ ਪ੍ਰਾਪਤ ਕਰ ਲਈ ਹੈ। ਕਿਉਂਕਿ ਪਹਿਲੇ ਸਮੇਂ ਦੇ ਵਿੱਚ ਲੋਕ ਰਾਜੇ ਮਹਾਰਾਜਿਆਂ ਨੂੰ ਥੈਲੀਆਂ ਭੇਟ ਕਰਦੇ ਸਨ। ਹਜ਼ੂਰ ਕਹਿੰਦੇ ਅਸਾਂ ਤੇ ਵਾਹਿਗੁਰੂ ਦੇ ਨਾਮ ਦੀ ਥੈਲੀ ਹੀ ਪ੍ਰਾਪਤ ਕੀਤੀ ਹੈ।
ਸੰਸਾਰ ਪੂਰਨ ਸਭ ਕਾਮ,
ਹੁਣ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸਾਡੇ ਸਾਰੇ ਕੰਮ ਸੰਪੂਰਨ ਹੋ ਰਹੇ ਨੇ, ਕਿਉਂਕਿ ਨਾਮ ਦੀ ਥੈਲੀ ਸਾਨੂੰ ਮਿਲ ਗਈ ਹੈ।
ਵਡਭਾਗੀ ਹਰ ਕੀਰਤਨ ਗਾਈਐ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੱਡਿਆਂ ਭਾਗਾਂ ਦੇ ਨਾਲ ਵਾਹਿਗੁਰੂ ਦਾ ਕੀਰਤਨ ਗਾਈਦਾ ਹੈ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ, ਵੀ ਉਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਇਹ ਦਾਤ ਦੇਵੇ ਤਾਂ ਹੀ ਪ੍ਰਾਪਤ ਹੋ ਸਕਦੀ ਹੈ। ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਹਰ ਕੇ ਚਰਨ ਹਿਰਦੈ ਉਰਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਜੀਵ, ਤੂੰ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰ।
ਭਵ ਸਾਗਰ ਚੜ ਉਤਰਹਿ ਪਾਰ,
ਤੂੰ ਇਸ ਨਾਮ ਦੇ ਬੇੜੇ ਤੇ ਚੜ ਕੇ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦਾ ਹੈ।
ਸਾਧੂ ਸੰਗ ਕਰੋ ਸਭ ਕੋਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਨੇ, ਗੁਰਮੁਖੋ ਤੁਸੀਂ ਸਾਰੇ ਸਾਧੂ ਸੰਗ, ਸਾਧੂ ਦਾ ਸੰਗ ਭਾਵ ਗੁਰੂ ਦਾ ਸੰਗ ਕਰਿਆ ਕਰੋ, ਗੁਰੂ ਦੀ ਸੰਗਤ ਕਰਿਆ ਕਰੋ, ਗੁਰੂ ਦੇ ਦਰਸ਼ਨ ਦੀਦਾਰੇ ਕਰਿਆ ਕਰੋ।
ਸਦਾ ਕਲਿਆਣ ਫਿਰ ਦੁੱਖ ਨਾ ਹੋਏ,
ਫਿਰ ਹਮੇਸ਼ਾ ਲਈ ਤੁਹਾਨੂੰ ਕਲਿਆਣ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਪ੍ਰਾਪਤ ਹੋ ਜਾਵੇਗਾ, ਫਿਰ ਦੁੱਖ ਨਾ ਹੋਏ, ਫਿਰ ਦੁਬਾਰਾ ਮੁੜ ਕੇ ਕਦੇ ਤੁਹਾਨੂੰ ਦੁੱਖ ਨਹੀਂ ਹੋਵੇਗਾ।
ਪ੍ਰੇਮ ਭਗਤ ਭਜ ਗੁਣੀ ਨਿਧਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦੀ ਭਗਤੀ ਕਰੋ ਤੇ ਨਾਲ ਗੁਣੀ ਨਿਧਾਨ, ਜੋ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਹੈ ਉਹਦਾ ਭਜਨ ਕਰੋ।
ਨਾਨਕ ਦਰਗਹ ਪਾਈਐ ਮਾਨ,
ਇਹਦੇ ਨਾਲ ਕੀ ਹੋਵੇਗਾ? ਹਜ਼ੂਰ ਕਹਿੰਦੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਕਰ ਲਈਦਾ ਹੈ।
ਗੌੜੀ ਮਹੱਲਾ ਪੰਜਵਾਂ, ਜਲ ਥਲ ਮਹੀਲ ਪੂਰਨ ਹਰ ਮੀਤ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਈ ਵਾਰੀ ਸਾਨੂੰ ਕਲਿਆਂ ਨੂੰ ਕਿਧਰੇ ਰਹਿਣਾ ਪੈਂਦਾ, ਕਿਧਰੇ ਜਾਣਾ ਪੈਂਦਾ ਹੈ, ਉਸ ਵੇਲੇ ਜਾਨ ਤਰ੍ਹਾਂ ਤਰ੍ਹਾਂ ਕਰਦੀ ਹੈ, ਕੋਈ ਇਹੋ ਜਿਹਾ ਢੰਗ ਤਰੀਕਾ ਦੱਸੋ ਜਿਹਦੇ ਨਾਲ ਸਾਡੀ ਹਰ ਵੇਲੇ ਰੱਖਿਆ ਹੋਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ, ਉਠਤ ਸੋਵਤ ਹਰ ਸੰਗ ਪਹਿਰੂਆ, ਜਾ ਕੇ ਸਿਮਰਨ ਜਮ ਨਹੀਂ ਡਰੂਆ ਰਹਾਓ। ਹਜ਼ੂਰ ਕਹਿੰਦੇ ਨੇ ਭਾਈ ਉੱਠਦਿਆਂ ਵੀ ਸੁੱਤਿਆਂ ਵੀ ਉਹ ਵਾਹਿਗੁਰੂ ਹਮੇਸ਼ਾ ਲਈ ਤੁਹਾਡੇ ਨਾਲ ਪਹਿਰੇਦਾਰ ਵਾਂਗੂ ਰਹੇਗਾ, ਜਿਵੇਂ ਕੋਈ ਬਾਡੀਗਾਰਡ ਰੱਖੇ ਹੁੰਦੇ ਨੇ ਨਾ ਕਈ ਲੋਕਾਂ ਦੇ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰੇਦਾਰ ਵਾਂਗ, ਬਾਡੀਗਾਰਡ ਵਾਂਗ ਹਮੇਸ਼ਾ ਲਈ ਸੁੱਤਿਆਂ ਜਾਗਦਿਆਂ ਤੁਹਾਡੇ ਨਾਲ ਰਹੇਗਾ, ਉਹ ਤੁਹਾਡੀ ਰੱਖਿਆ ਕਰੇਗਾ, ਜਾ ਕੇ ਸਿਮਰਨ ਜਮ ਨਹੀਂ ਡਰੂਗਾ। ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਜਮਾਂ ਦਾ ਡਰ ਵੀ ਨਹੀਂ ਹੋ ਸਕਦਾ, ਤੁਸੀਂ ਉਸ ਵਾਹਿਗੁਰੂ ਦੀ ਓਟ ਲਓ, ਉਹ ਕਿੱਥੇ ਹੈ, ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ।
ਜਲ ਥਲ ਮਹੀਲ ਪੂਰਨ ਹਰ ਮੀਤ,
ਉਹ ਮਿੱਤਰ ਵਾਹਿਗੁਰੂ ਪਾਈ ਜਲਾਂ ਥਲਾਂ ਧਰਤੀ ਆਕਾਸ਼ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ।
ਬ੍ਰਹਮਦਿਨ ਸੇ ਗਾਏ ਗੁਣ ਨੀਤ,
ਅਸੀਂ ਜਦੋਂ ਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਨੇ, ਸਿਫਤੋ ਸਾਲਾ ਕੀਤੀ ਹੈ, ਸਾਡੇ ਸਾਰੇ ਭਰਮ ਨਾਸ ਹੋ ਗਏ ਹਨ।
ਉਠਤ ਸੋਵਤ ਹਰ ਸੰਗ ਪਹਿਰੂਆ, ਜਾ ਕੇ ਸਿਮਰਨ ਜਮ ਨਹੀਂ ਡਰੂਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਸੀਂ ਉੱਠਦੇ ਹਾਂ ਭਾਵ ਜਾਗਦੇ ਹਾਂ ਚਾਹੇ ਸੁੱਤੇ ਹੋਏ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਪਹਿਰੇਦਾਰ ਵਾਂਗੂ ਸਾਡੇ ਸਿਰ ਤੇ ਖੜਾ ਰਹਿੰਦਾ ਹੈ। ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਜਮਾਂ ਦਾ ਡਰ ਵੀ ਨਹੀਂ ਲੱਗ ਸਕਦਾ, ਅਸੀਂ ਉਹਦੇ ਨਾਲ ਪਿਆਰ ਪਾਇਆ, ਉਹਦੇ ਨਾਲ ਦੋਸਤੀ ਬਣਾਈ ਹੈ।
ਚਰਨ ਕਮਲ ਪ੍ਰਵਰਦਾ ਨਿਵਾਸ,
ਵਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ, ਭਾਈ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਸਾਡੇ ਹਿਰਦੇ ਵਿੱਚ ਨਿਵਾਸ ਹੋ ਗਿਆ ਹੈ।
ਸਗਲ ਦੁੱਖ ਕਾ ਹੋਇਆ ਨਾਸ,
ਜਿਸ ਦਾ ਸਦਕਾ ਹੁਣ ਸਾਰੇ ਦੁੱਖਾਂ ਦਾ ਵੀ ਵਿਨਾਸ਼ ਹੋ ਗਿਆ, ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ ਹੈ।
ਆਸਾ ਮਾਣ ਤਾਣ ਧਨ ਏਕ,
ਲਓ ਹੁਣ ਹਜ਼ੂਰ ਕਹਿੰਦੇ ਨੇ, ਇੱਕ ਵਾਹਿਗੁਰੂ ਦੀ ਹੀ ਆਸਾ ਹੈ, ਉਸੇ ਦਾ ਮਾਣ ਉਸੇ ਦਾ ਤਾਣ ਬਲ ਉਸੇ ਦਾ ਤਨ ਸਾਨੂੰ ਪ੍ਰਾਪਤ ਹੋਇਆ ਹੈ।
ਸਾਚੇ ਸਾਹ ਕੀ ਮਨ ਮਹਿ ਟੇਕ,
ਅਸਾਂ ਦੇ ਕੇਵਲ ਇੱਕੋ ਇੱਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਮਨ ਵਿੱਚ ਧਾਰਨ ਕੀਤੀ ਹੈ।
ਮਹਾ ਗਰੀਬ ਜਨ ਸਾਧੇ ਅਨਾਥ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਇੱਕ ਅਨਾਥ ਦਾ ਅਰਥ ਹੈ ਬੇਸਹਾਰਾ, ਇੱਕ ਬਹੁਤ ਗਰੀਬ ਤੇ ਬੇਸਹਾਰਾ ਇੱਕ ਸਾਧ ਸਾਂ, ਇੱਕ ਗਰੀਬ ਜਿਹਾ ਮੈਂ ਸਾਧੜਾ ਸਾਂ।
ਨਾਨਕ ਪ੍ਰਭ ਰਾਖੇ ਦੇਹਾਥ,
ਪਰ ਉਹ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ, ਉਹਨੇ ਕਿਰਪਾ ਕੀਤੀ ਕਿਉਂਕਿ ਅਸੀਂ ਓਟ ਜੋ ਲੈ ਲਈ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ, ਨਾਨਕ ਪ੍ਰਭ ਰਾਖੇ ਦੇ ਹੱਥ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਦਾ ਹੱਥ ਦੇ ਕੇ ਸਾਨੂੰ ਰੱਖ ਲਿਆ ਹੈ।
ਗੌੜੀ ਮਹੱਲਾ ਪੰਜਵਾਂ, ਹਰ ਹਰ ਨਾਮ ਮਜਨ ਕਰ ਸੂਚੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਲੋਕੀ ਤੀਰਥਾਂ ਤੇ ਜਾ ਕੇ ਨਹਾਉਂਦੇ ਨੇ, ਤੇ ਹਿੰਦੂ ਲੋਕ ਜਦੋਂ ਸੂਰਜ ਨੂੰ ਗ੍ਰਹਿਣ ਲੱਗਿਆ ਹੋਵੇ ਔਰ ਉਹ ਸਮੇਂ ਤੀਰਥਾਂ 'ਤੇ ਜਾ ਕੇ ਨਹਾਉਣਾ ਅਤੇ ਪੁੰਨ ਦਾਨ ਕਰਨਾ, ਇਹਦਾ ਵਿਸ਼ੇਸ਼ ਫਲ ਵੀ ਮੰਨਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਵਹਿਮਾਂ ਭਰਮਾਂ ਨੂੰ ਦੂਰ ਕਰਨ ਦੇ ਲਈ ਕਹਿੰਦੇ ਨੇ, ਵੀ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਤੀਰਥ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਹਰ ਹਰ ਨਾਮ ਮੱਜਣ ਕਰ ਸੂਚੇ। ਹਜ਼ੂਰ ਕਹਿੰਦੇ ਨੇ, ਅਸੀਂ ਵਾਹਿਗੁਰੂ ਦੇ ਨਾਮ ਦੇ ਵਿੱਚ ਮੱਜਣ ਇਸ਼ਨਾਨ ਕੀਤਾ, ਨਿਰਮਲ ਉਹਦਾ ਗੋਬਿੰਦ ਕਾ ਨਾਮ, ਮੱਜਣ ਕਰਤ ਪੂਰਨ ਸਭ ਕਾਮ, ਅਤੇ ਅਸੀਂ ਵਾਹਿਗੁਰੂ ਦੇ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰਕੇ ਸੂਚੇ ਦਾ ਅਰਥ ਹੈ ਤਨ ਕਰਕੇ ਵੀ, ਮਨ ਕਰਕੇ ਵੀ, ਬਾਣੀ ਕਰਕੇ ਵੀ ਪਵਿੱਤਰ ਹੋ ਗਏ ਹਾਂ।
ਗ੍ਰਹਿਣ ਪੁੰਨ ਫਲ ਮੂਚੇ,
ਲਾਉਣ ਪਾਈ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰਕੇ, ਜਿਹੜਾ ਕਰੋੜਾਂ ਹੀ ਗ੍ਰਹਿਣ ਦੇ ਸਮੇਂ ਜਿਹੜੇ ਕੋਈ ਤੀਰਥਾਂ ਦੇ ਇਸ਼ਨਾਨ ਕਰਨ ਦੇ ਪੁੰਨ ਫਲ ਸਨ, ਮੂਚੇ ਦਾ ਅਰਥ ਹੈ ਉਹਨਾਂ ਨਾਲੋਂ ਵੀ ਬਹੁਤੇ ਫਲ ਸਾਨੂੰ ਪ੍ਰਾਪਤ ਹੋ ਗਏ ਹਨ।
ਹਰ ਕੇ ਚਰਨ ਹਿਰਦੈ ਮੈਂ ਬਸੇ,
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਵਾਹਿਗੁਰੂ ਜੀ ਦੇ ਚਰਨ ਸਾਡੇ ਹਿਰਦੇ ਵਿੱਚ ਵਸ ਗਏ ਨੇ, ਇਹਦਾ ਮਤਲਬ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਗਿਆ ਹੈ।
ਜਨਮ ਜਨਮ ਕੇ ਕਿਲ ਵਿਖ ਨਸੇ,
ਤੇ ਜਿਹੜੇ ਜਨਮਾਂ ਜਨਮਾਂ ਦੇ ਕਿਲ ਵਿਖ ਦਾ ਅਰਥ ਹੈ ਬੱਜਰ ਪਾਪ ਸਨ, ਵੱਡੇ ਪਾਪ ਸਨ, ਉਹ ਵੀ ਨਾਸ ਹੋ ਗਏ। ਹੋ ਸਕਦਾ ਤੀਰਥਾਂ ਤੇ ਨਹਾ ਕੇ ਵੱਡੇ ਪਾਪ ਨਾ ਹੀ ਲੈਣ, ਪਰ ਵਾਹਿਗੁਰੂ ਦਾ ਨਾਮ ਜਪ ਕੇ ਵੱਡੇ ਵੱਡੇ ਪਾਪ ਵੀ ਨਾਸ ਹੋ ਜਾਂਦੇ ਹਨ।
ਸਾਧ ਸੰਗ ਕੀਰਤਨ ਫਲ ਪਾਇਆ,
ਹਜ਼ੂਰ ਕਹਿੰਦੇ ਨੇ, ਭਾਈ ਸਾਧ ਸੰਗਤ ਵਿੱਚ ਬੈਠ ਕੇ ਅਸਾਂ ਵਾਹਿਗੁਰੂ ਦਾ ਕੀਰਤਨ ਸੁਣਿਆ ਤੇ ਇਹਦਾ ਫਲ ਇਹ ਪ੍ਰਾਪਤ ਕੀਤਾ ਹੈ।
ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ,
ਤੇ ਹੁਣ ਜਿਹੜਾ ਜਮਾ ਦਾ ਮਾਰਗ ਹੈ ਉਹ ਸਾਡੀ ਨਿਗਾਹ ਵਿੱਚ ਨਹੀਂ ਆਇਆ, ਕਿਉਂਕਿ ਜਿਹੜਾ ਵਾਹਿਗੁਰੂ ਦਾ ਕੀਰਤਨ ਕਰਦਾ ਹੈ, ਸਤਿਗੁਰੂ ਮਹਾਰਾਜ ਦੇ ਬਚਨ ਨੇ, ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ, ਇਹ ਵੀ ਸਤਿਗੁਰੂ ਦੇ ਬਚਨ ਨੇ, ਦੂਰ ਰਹੀ ਉਹ ਜਮ ਤੇ ਬਾਟ, ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰਾਖੈ ਦੇ ਕਰ ਹਾਥ, ਉਹ ਜਿਹੜਾ ਜਮਾਂ ਦਾ ਰਸਤਾ ਹੈ ਉਹ ਪਾਈ ਕਿਧਰੇ ਦੂਰ ਹੀ ਰਹਿ ਜਾਂਦਾ ਹੈ, ਤੇ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਿਆ ਹੈ ਉਹਨਾਂ ਨੇ ਇਹ ਫਲ ਪ੍ਰਾਪਤ ਕੀਤਾ। ਜਮਾਂ ਦਾ ਰਸਤਾ ਉਹਨਾਂ ਨੂੰ ਨਿਗਾਹ ਵਿੱਚ ਨਹੀਂ ਆਇਆ, ਭਾਵ ਹੋਰ ਰਸਤੇ ਚਲੇ ਗਏ।
ਮਨ ਬਚ ਕਰਮ ਗੋਬਿੰਦ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮਨ ਬਾਣੀ ਸਰੀਰ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਧਾਰ ਪ੍ਰਾਪਤ ਹੋ ਗਿਆ ਹੈ।
ਛੁਟਿਓ ਬਿਖ ਸੰਸਾਰ।
ਇਸੇ ਕਰਕੇ ਇਹ ਜਿਹੜਾ ਜ਼ਹਿਰੀਲੇ ਸੰਸਾਰ ਦਾ ਪ੍ਰਭਾਵ ਸੀ ਇਹ ਵੀ ਹੁਣ ਛੁੱਟ ਗਿਆ ਹੈ, ਕਿਉਂਕਿ ਜਦੋਂ ਸਾਡੇ ਮਨ ਬਾਣੀ ਸਰੀਰ ਨੂੰ ਨਾਮ ਦਾ ਆਸਰਾ ਮਿਲ ਜਾਵੇ ਤੇ ਫਿਰ ਇਹ ਜਿਹੜੇ ਵਿਹਲੇ ਸੰਸਾਰ ਦਾ ਅਸਰ ਹੈ ਇਹ ਵੀ ਸਾਰਾ ਖਤਮ ਹੋ ਜਾਂਦਾ ਹੈ।
ਕਿਰਪਾ ਪ੍ਰਭ ਕੀਨੋ ਆਪਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਸਾਨੂੰ ਆਪਣਾ ਦਾਸ ਬਣਾ ਲਿਆ ਹੈ।
ਨਾਨਕ ਜਾਪ ਜਪੇ ਹਰ ਜਪਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਪਣਾ ਜੋ ਜਪਣ ਯੋਗ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਾਪ ਸੀ ਉਹਨੂੰ ਹੁਣ ਦਾਸ ਜਪ ਰਿਹਾ ਹੈ।
ਗੌੜੀ ਮਹੱਲਾ ਪੰਜਵਾਂ। ਪਉ ਸਰਣ ਆਈ ਜਿਨ ਹਰ ਜਾਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲੈਣ ਦਾ ਉਪਦੇਸ਼ ਦਿੰਦੇ ਹਨ। ਪੈ ਪੰਜਨ ਪ੍ਰਭ ਮਨ ਨਾ ਵਸਾਹੀ, ਡਰਪਤ ਡਰਪਤ ਜਨਮ ਬਹੁਤ ਜਾਹੀ। ਰਹਾਓ ਹਜ਼ੂਰ ਕਹਿੰਦੇ ਨੇ, ਇਹ ਮਨੁੱਖ ਕਦੇ ਕਿਸੇ ਕੋਲੋਂ ਡਰਦਾ ਕਦੇ ਕਿਸੇ ਕੋਲੋਂ ਡਰਦਾ ਫਿਰਦਾ ਹੈ, ਪਰ ਉਹ ਸਾਰੇ ਡਰ ਨੂੰ ਨਾਸ ਕਰਨ ਵਾਲਾ ਅਕਾਲ ਪੁਰਖ ਹੈ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਨਿਰ ਪਉ ਜਪੈ ਸਗਲ ਪਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਪੈ ਪੰਜਨ ਪ੍ਰਭ ਮਨ ਨਾ ਵਸਾਹੀ, ਸਾਰੇ ਪੈ ਨੂੰ ਨਾਸ ਕਰਨ ਵਾਲਾ ਅਕਾਲ ਪੁਰਖ ਹੈ। ਉਹਨੂੰ ਜੀਵ ਆਪਣੇ ਮਨ ਵਿੱਚ ਵਸਾਉਂਦਾ ਹੀ ਨਹੀਂ ਹੈ, ਭਾਵ ਉਸਦਾ ਸਿਮਰਨ ਨਹੀਂ ਕਰਦਾ, ਤੇ ਡਰਪਤ ਡਰਪਤ ਜਨਮ ਬਹੁਤ ਜਾਹੀ। ਡਰਦਿਆਂ ਡਰਦਿਆਂ ਬਹੁਤੇ ਜਨਮ ਇਸ ਤੇ ਐਵੇਂ ਹੀ ਬੀਤ ਜਾਂਦੇ ਨੇ। ਭਾਵ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹਦੇ ਨਾਲ ਸਾਰੇ ਡਰ ਦੂਰ ਹੋ ਜਾਂਦੇ ਨੇ। ਤੇ ਜੇ ਅਸੀਂ ਵਾਹਿਗੁਰੂ ਦਾ ਸਿਮਰਨ ਨਹੀਂ ਕਰਾਂਗੇ ਤੇ ਡਰਦਿਆਂ ਡਰਦਿਆਂ ਪਤਾ ਨਹੀਂ ਪਿੱਛੇ ਜਨਮ ਕਿੰਨੇ ਬਤੀਤ ਹੋ ਗਏ ਨੇ, ਪਤਾ ਨਹੀਂ ਅੱਗੇ ਵੀ ਕਿੰਨੇ ਹੋਰ ਜਨਮ ਭੋਗਣੇ ਪੈਣਗੇ, ਇਸ ਲਈ ਸਿਮਰਨ ਕਰਨਾ ਚਾਹੀਦਾ ਹੈ। ਪਉ ਸਰਣਾਈ ਜਿਨ ਹਰ ਜਾਤੇ। ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਦੀ ਸ਼ਰਨ ਵਿੱਚ ਪੈ ਜਾਓ ਜਿਨ ਹਰ ਜਾਤੇ, ਵੀ ਜਿਸਨੇ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ, ਐਸੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈ ਜਾਓ।
ਮਨ ਤਨ ਸੀਤਲ ਚਰਨ ਹਰ ਰਾਤੇ।
ਜਦੋਂ ਆਪਾਂ ਵਾਹਿਗੁਰੂ ਦੇ ਪਿਆਰਿਆਂ ਦੀ ਸ਼ਰਨ ਵਿੱਚ ਪਵਾਂਗੇ, ਮਨ ਤਨ ਸੀਤਲ ਚਰਨ ਹਰ ਰਾਤੇ, ਸਾਡਾ ਮਨ ਵੀ ਵਾਹਿਗੁਰੂ ਦੇ ਚਰਨਾਂ ਦੇ ਰੰਗ ਵਿੱਚ ਰੰਗਿਆ ਜਾਵੇਗਾ, ਜਿਹਦੇ ਨਾਲ ਸਾਡਾ ਮਨ ਵੀ ਤੇ ਤਨ ਵੀ ਸੀਤਲ ਸ਼ਾਂਤ ਹੋ ਜਾਵੇਗਾ।
ਪੰਜਨ ਪ੍ਰਭ ਮਨ ਨਾ ਵਸਾਹੀ, ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਐਵੇਂ ਡਰਦਾ ਤਾਂ ਫਿਰਦਾ ਹੈ, ਡਰਦਿਆਂ ਡਰਦਿਆਂ ਪਤਾ ਨਹੀਂ ਕਿੰਨੇ ਜਨਮ ਬੀਤ ਗਏ ਨੇ, ਅੱਗੇ ਵੀ ਕਿੰਨੇ ਬੀਤ ਜਾਣਗੇ, ਪਰ ਜੋ ਸਾਰੇ ਪੈ ਨੂੰ ਪੰਜਨ ਨਾਸ ਕਰਨ ਵਾਲਾ ਵਾਹਿਗੁਰੂ ਹੈ ਉਹਨੂੰ ਮਨ ਵਿੱਚ ਨਹੀਂ ਵਸਾਉਂਦਾ। ਜੇ ਉਹਨੂੰ ਮਨ ਵਿੱਚ ਵਸਾ ਲਵੇ ਤੇ ਸਾਰੇ ਡਰ ਪੈ ਵੀ ਖਤਮ ਹੋ ਸਕਦੇ ਹਨ।
ਜਾ ਕੈ ਹਿਰਦੈ ਬਸਿਓ ਹਰ ਨਾਮ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਜੀ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ।
ਸਗਲ ਮਨੋਰਥ ਤਾਂ ਕੇ ਪੂਰਨ ਕਾਮ।
ਉਹਦੇ ਸਾਰੇ ਮਨ ਦੇ ਮਨੋਰਥ ਵੀ ਪੂਰੇ ਹੋ ਜਾਂਦੇ ਨੇ ਤੇ ਸਾਰੇ ਕਾਮ ਦਾ ਅਰਥ ਹੈ ਕੰਮ ਵੀ ਉਸਦੇ ਸੰਪੂਰਨ ਹੋ ਜਾਂਦੇ ਹਨ।
ਜਨਮ ਜਰਾ ਮਿਰਤ ਜਿਸ ਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੀ ਸਾਰਾ ਕੁਝ ਹੈ, ਜਨਮ ਵੀ ਜਰਾ ਬੁਢੇਪਾ ਵੀ ਤੇ ਮੌਤ ਵੀ, ਇਹ ਜਿਸ ਵਾਹਿਗੁਰੂ ਦੇ ਆਪਣੇ ਹੱਥ ਵਸ ਹੈ। ਇਹ ਜਿਹੜਾ ਜੀਵ ਹੈ ਇਹ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਜਨਮ ਵੀ ਨਹੀਂ ਲੈ ਸਕਦਾ ਤੇ ਨਾ ਹੀ ਉਸਦੇ ਹੁਕਮ ਤੋਂ ਬਿਨਾਂ ਬੁਢੇਪਾ ਆਉਂਦਾ ਹੈ ਤੇ ਨਾ ਹੀ ਉਹਦੀ ਆਗਿਆ ਤੋਂ ਬਿਨਾਂ ਮੌਤ ਆਉਂਦੀ ਹੈ। ਇਹ ਜਨਮ ਵੀ ਤੇ ਬੁਢੇਪਾ ਵੀ ਮੌਤ ਜਿਸ ਤੇ ਵਸ ਹੈ।
ਸੋ ਸਮਰੱਥ ਸਿਮਰ ਸਾਸ ਗਿਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ ਤੇ ਸਵਾਸ ਗਿਰਾਸ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਸਾਨੂੰ ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜਾ ਸਵਾਸ ਗ੍ਰਾਸ ਕਦੀ ਵੀ ਵਾਹਿਗੁਰੂ ਨੂੰ ਭੁੱਲਦਾ ਨਹੀਂ ਹੈ, ਉਹਨੂੰ ਪੂਰਨ ਸੰਤ ਦੀ ਪਦਵੀ ਪ੍ਰਾਪਤ ਹੁੰਦੀ ਹੈ।
ਮੀਤ ਸਾਜਨ ਸਖਾ ਪ੍ਰਭ ਏਕ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਡਾ ਤਾਂ ਮਿੱਤਰ ਵੀ ਤੇ ਸੱਜਣ ਵੀ ਤੇ ਸਖਾ ਵੀ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ। ਭਾਵ ਮਨ ਦਾ ਮਿੱਤਰ ਅਤੇ ਬਾਣੀ ਦਾ ਸੱਜਣ ਤੇ ਸਾਡੇ ਸਰੀਰ ਦਾ ਸਖਾ ਪਿਆਰਾ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ।
ਨਾਮ ਸਵਾਮੀ ਕਾ ਨਾਨਕ ਟੇਕ,
ਤੇ ਉਹ ਸਵਾਮੀ ਦਾ ਨਾਮ, ਉਸ ਵਾਹਿਗੁਰੂ ਦਾ ਨਾਮ ਹੀ ਸਾਡੀ ਟੇਕ ਹੈ। ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਹੀ ਨਾਮ ਦੀ ਓਟ ਲਈ ਹੋਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ, ਸੁਣ ਕੇ ਮਨ ਦੇ ਵਿੱਚ ਵਸਾਉਣਾ ਹੈ। ਔਰ ਇਹ ਸਾਰੀ ਕਥਾ ਦਾ ਅਸਲੀ ਭਾਵ ਇਹੀ ਹੈ ਕਿ ਹਰ ਮਨੁੱਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ, ਨਾਮ ਜਪ ਕੇ, ਉਸ ਵਾਹਿਗੁਰੂ ਦੀ ਭਗਤੀ ਕਰਕੇ ਅਤੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਹਨੂੰ ਆਪਾਂ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸਵਾਮੀ ਕਾ ਨਾਨਕ ਟੇਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।